ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਮੋਟਾਪੇ ਨਾਲ ਰਹਿ ਰਹੇ ਲੋਕ ਇਸ ਦੇ ਪ੍ਰਸਾਰ ਨੂੰ ਰੋਕਣ ਅਤੇ ਘਟਾਉਣ ਲਈ ਵਧੇਰੇ ਰੋਕਥਾਮ ਅਤੇ ਇਲਾਜ ਦੇ ਉਪਾਵਾਂ ਦੀ ਮੰਗ ਕਰਨ ਦਾ ਸਮਰਥਨ ਕਰ ਰਹੇ ਹਨ। ਇਹ ਉਦੋਂ ਆਇਆ ਹੈ ਜਦੋਂ ਇੱਕ ਨਵੇਂ ਗਲੋਬਲ ਅਧਿਐਨ ਨੇ ਚੇਤਾਵਨੀ ਦਿੱਤੀ ਹੈ ਕਿ 2035 ਤੱਕ ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਵੱਧ ਭਾਰ ਜਾਂ ਮੋਟਾਪੇ ਦੇ ਨਾਲ ਜੀ ਰਹੀ ਹੋਵੇਗੀ। ਪੇਸ਼ ਹੈ ਹਰਲੀਨ ਕੌਰ ਸੁਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਵਰਲਡ ਓਬੇਸਿਟੀ ਫੈਡਰੇਸ਼ਨ ਦੁਆਰਾ ਜਾਰੀ ਕੀਤਾ ਗਿਆ ਨਵਾਂ ਡਾਟਾ ਦਰਸਾਉਂਦਾ ਹੈ ਕਿ 2035 ਤੱਕ ਵਿਸ਼ਵ ਵਿਆਪੀ ਆਬਾਦੀ ਦਾ 51% ਜ਼ਿਆਦਾ ਭਾਰ ਜਾਂ ਮੋਟਾਪੇ ਦਾ ਸ਼ਿਕਾਰ ਹੋਵੇਗਾ, ਜੋ ਕਿ 12 ਸਾਲਾਂ ਵਿੱਚ 13% ਦਾ ਵਾਧਾ ਹੈ। ਇਹ ਵਾਧਾ ਵਿਸ਼ਵ ਪੱਧਰ ਤੇ ਬੱਚਿਆਂ ਦੇ ਨਾਲ ਨਾਲ ਏਸ਼ੀਆ ਅਤੇ ਅਫਰੀਕਾ ਦੇ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਵੀ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਹੈ। ਵਰਲਡ ਓਬੇਸਿਟੀ ਫੈਡਰੇਸ਼ਨ ਸਾਰੇ ਦੇਸ਼ਾਂ ਨੂੰ ਰੋਕਥਾਮ ਅਤੇ ਇਲਾਜ ਦੇ ਉਪਾਵਾਂ ਦੀ ਇੱਕ ਜ਼ਰੂਰੀ ਕਾਰਜ ਯੋਜਨਾ ਨੂੰ ਲਾਗੂ ਕਰਨ ਦੀ ਅਪੀਲ ਕਰ ਰਿਹਾ ਹੈ। ਇਸ ਤੋਂ ਬਿਨਾਂ ਇਹ ਭਵਿੱਖਬਾਣੀ ਕਰਦਾ ਹੈ ਕਿ ਮੋਟਾਪੇ ਦੀ ਵਧੀ ਹੋਈ ਦਰ ਦਾ ਆਰਥਿਕ ਪ੍ਰਭਾਵ 6.38 ਟ੍ਰਿਲੀਅਨ ਆਸਟ੍ਰੇਲੀਅਨ ਡਾਲਰ ਹੋਵੇਗਾ, ਜਾਣੀ ਗਲੋਬਲ GDP ਦਾ ਲਗਭਗ 3%। ਪੱਛਮੀ ਨਿਊ ਸਾਊਥ ਵੇਲਸ ਦੇ ਡੱਬੋ ਵਿਚ ਰਹਿਣ ਵਾਲੀ ਇਕ ਸਵਦੇਸ਼ੀ ਔਰਤ ਬ੍ਰਿਨੇ ਸਮਿਥ ਲਈ ਸਿਹਤਮੰਦ ਰਹਿਣਾ ਸਭ ਤੋਂ ਜ਼ਰੂਰੀ ਹੈ। ਉਸ ਦੇ 3 ਬੱਚੇ ਹਨ ਅਤੇ ਉਹ ਸਟੈਪ ਚੈਲੰਜਸ, ਮੈਰਾਥੋਨਸ ਅਤੇ ਟਫ ਮਰਡਰ ਇਵੈਂਟਸ ਨੂੰ ਉਤਸ਼ਾਹਿਤ ਕਰਦੀ ਹੈ। ਨਾਲ ਹੀ ਉਹ ਮਾਨਸਿਕ ਸਿਹਤ ਨਾਲ ਆਪਣੇ ਸੰਘਰਸ਼ ਅਤੇ ਮੋਟਾਪੇ ਨਾਲ ਜੀਣ ਬਾਰੇ ਸਥਾਨਕ ਭਾਈਚਾਰੇ ਵਿਚ ਹੋਰ ਮਾਵਾਂ ਨਾਲ ਆਪਣੀ ਗੱਲਬਾਤ ਸਾਂਝੀ ਕਰਦੀ ਹੈ।
I'll do the mud run in Dubbo every year and I struggle and I tell myself I'm going to complete every obstacle and mate, I come home bruised and I fractured my coccyx one year and still kept doing all the events. My doctors told me I was crazy, but I told myself that I wanted to do it and I love seeing my kids' faces when I get back to the end or when I struggle to climb over one of them big fences or something like that. And then it's my kids. My kids are the ones who drive me to want to be better. There is a lot of barriers out there and there's a lot of things out there that could help me stay a lot bigger than I want to be. But I think if I just keep my head down and pushing through, I can achieve it.
ਕੁਝ ਰੁਕਾਵਟਾਂ ਵਿੱਚ ਮਾਨਸਿਕ ਸਿਹਤ ਨਾਲ ਲੜਨਾ ਸ਼ਾਮਲ ਹੈ ਅਤੇ ਮੂਲ ਵਾਸੀ ਆਸਟ੍ਰੇਲੀਅਨਾਂ ਲਈ ਗਹਿਰੀ ਬਿਮਾਰੀ ਤੇ ਘੱਟ ਉਮਰ ਦੀ ਸੰਭਾਵਨਾ ਦੇ ਵਾਧੂ ਸਿਹਤ ਜ਼ੋਖਮ ਵੀ, ਖਾਸ ਕਰਕੇ ਖੇਤਰੀ ਅਤੇ ਪੇਂਡੂ ਆਸਟ੍ਰੇਲੀਆ ਵਿੱਚ ਰਹਿੰਦੇ ਲੋਕਾਂ ਲਈ। ਵਾਧੂ ਭਾਰ ਇੱਕ ਸਮੱਸਿਆ ਬਣੀ ਜੋ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ 2020 ਵਿੱਚ ਸਾਹਮਣੇ ਆਈ, ਜਦੋਂ ਕਈ ਸੰਕਟ ਇਕੱਠੇ ਹੋਏ। ਕੋਵਿਡ ਹੋਣਾ, ਸ਼ੈਲਟਰ ਵਿੱਚ ਰਹਿਣਾ ਅਤੇ ਇੱਕ ਜਾਨਲੇਵਾ ਮੋਟਰਬਾਈਕ ਐਕਸੀਡੈਂਟ ਤੋਂ ਬਾਅਦ ਕੋਮਾ ਵਿੱਚ ਗਏ ਆਪਣੇ ਪੁੱਤਰ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਨਾ।
The last thing you want to think about is eating. So when you order something in, you might only be eating one meal a day and that one meal that you're eating isn't good for you. And then you get to a point, I got to a point where I weighed myself and I was at 112 kilos and that was the biggest I'd ever been. And I was mortified. And I know there's other people out there that are obviously bigger and I don't want that to sound terrible, but for me in that point I wasn't in my life. That's not what I wanted. And I knew that I needed to better myself.
ਇਸ ਚੀਜ਼ ਨੇ ਸਭ ਕੁਝ ਬਦਲ ਦਿੱਤਾ ਅਤੇ ਉਹ ਆਪਣੇ ਬੱਚਿਆਂ ਦੇ ਨੇੜੇ ਰਹਿਣਾ ਚਾਹੁੰਦੀ ਸੀ।
With my weight, I was always aware of it and I wasn't happy with it, but when my kids started to acknowledge it and notice it, that's when it affected me the most because I was like, I want to still be here and go play sport with my kids.
ਸਿਡਨੀ GP ਜੋਰਜੀਆ ਰਿਗਾਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਸਿਹਤ ਮੁੱਦਿਆਂ ਦੀ ਤਰ੍ਹਾਂ ਸ਼ੁਰੂਆਤੀ ਦਖਲਅੰਦਾਜ਼ੀ ਬਹੁਤ ਜ਼ਰੂਰੀ ਹੈ, ਪਰ ਜਦੋਂ ਤੱਕ ਮਰੀਜ਼ ਮਦਦ ਨਹੀਂ ਮੰਗਦੇ ਬਹੁਤ ਸਾਰੇ ਚੁੱਪ ਵਿੱਚ ਹੀ ਪੀੜਤ ਰਹਿੰਦੇ ਹਨ। ਇਹ ਇੱਕ ਅਜਿਹਾ ਮੁੱਦਾ ਹੈ ਜਿਸ ਦਾ ਉਸ ਨੂੰ ਮਰੀਜ਼ਾਂ ਨਾਲ ਕੰਮ ਕਰਨ ਵੇਲੇ ਪਤਾ ਲੱਗਿਆ ਹੈ, ਪਰ ਨਾਲ ਹੀ ਉਸ ਨੇ ਇੱਕ ਅਧਿਐਨ ਦੇ ਮੁੱਖ ਲੇਖਕ ਵਜੋਂ ਵੀ ਖੋਜ ਕੀਤੀ ਹੈ ਕਿ ਮੋਟਾਪੇ ਵਾਲੇ ਲੋਕ ਸਿਹਤ ਸੰਭਾਲ ਦੀ ਭਾਲ ਵਿੱਚ ਕਿਉਂ ਦੇਰੀ ਕਰਦੇ ਹਨ?
We firstly have this issue whereby people do not even recognize that they are living with obesity. The second fact that came out of that study was that people living with obesity tend to wait about 9 years before they have that discussion with their healthcare professionals. So they try to manage their weight and, more importantly, the impact it has on their health on their own. And as a doctor of over 20 years, I can't think of a single other health condition where patients think that they need to do it on their own. And this really speaks to obesity stigma.
ਉਹ ਕਹਿੰਦੀ ਹੈ ਕਿ ਜ਼ਿਆਦਾ ਵਜ਼ਨ ਦਿਲ ਦੀ ਬਿਮਾਰੀ, ਟਾਈਪ 2 ਡਾਇਬੀਟੀਜ਼ ਅਤੇ ਘੱਟੋ ਘੱਟ 13 ਤਰੀਕੇ ਦੇ ਕੈਂਸਰ ਸਮੇਤ ਕਈ ਹੋਰ ਸਿਹਤ ਸਥਿਤੀਆਂ ਨਾਲ ਸੰਬੰਧਿਤ ਹੈ। ਇਹ ਸਭ ਕਿਸੇ ਵਿਅਕਤੀ ਦੇ ਜੀਵਨ ਦੀ ਗੁਣਵੱਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ। ਪ੍ਰਭਾਵ ਅੰਤਰ ਪੀੜ੍ਹੀ ਵੀ ਹੋ ਸਕਦੇ ਹਨ ਅਤੇ ਉਹਨਾਂ ਸਮੂਹਾਂ ਨੂੰ ਪ੍ਰਭਾਵਿਤ ਕਰਨ ਦੀ ਜ਼ਿਆਦਾ ਸੰਭਾਵਨਾ ਹੈ ਜੋ ਸਮਾਜਿਕ ਅਸਮਾਨਤਾ ਦੇ ਵੱਡੇ ਪੱਧਰ ਦਾ ਅਨੁਭਵ ਕਰ ਰਹੇ ਹਨ, ਜਿਸ ਵਿੱਚ ਆਦਿਵਾਸੀ ਆਸਟ੍ਰੇਲੀਆਈ, ਪ੍ਰਵਾਸੀ ਅਤੇ ਖੇਤਰੀ ਅਤੇ ਪੇਂਡੂ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਸ਼ਾਮਲ ਹਨ।
What we're seeing is that those who are primarily affected are the ones that are least likely to come forward to access help, either because where they're living, they don't have the resources available, or they don't have private health insurance to be able to access some of the more effective therapies that are currently not subsidized by the government, or in the case of some therapies might be partially. Then there's also the cultural barriers where in some cultural environments, it's actually considered noble or fashionable or actually a sign of good health if a person is above a healthy weight, because it means that you are wealthy or that you don't have disease.
Dr. Regas da kehna hai ki halanki eh ik chunauti puran galbaat ho sakdi hai, GP ਮਰੀਜ਼ਾਂ ਦੇ ਮਦਦ ਮੰਗਣ ਵਿੱਚ ਸੌਖਾ ਮਹਿਸੂਸ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਹ GPs ਲਈ ਵਧੇਰੇ ਸਿਖਲਾਈ ਸਹਾਇਤਾ ਤੇ ਨਾਲ ਹੀ ਮਰੀਜ਼ਾਂ ਦੀ ਮਦਦ ਲਈ ਸਰਕਾਰੀ ਸਬਸਿਡੀ ਵਾਲੀਆਂ ਦਵਾਈਆਂ ਦੀ ਸੂਚੀ ਵਿੱਚ ਦਵਾਈਆਂ ਨੂੰ ਸ਼ਾਮਲ ਕਰਨ ਲਈ ਮਦਦ ਮੰਗ ਰਹੀ ਹੈ। ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੇ ਅਨੁਸਾਰ ਆਸਟ੍ਰੇਲੀਆ ਵਿੱਚ ਵਰਤਮਾਨ ਵਿੱਚ 2/3 ਬਾਲਗ ਅਤੇ 1/4 ਬੱਚਿਆਂ ਨੂੰ ਜ਼ਿਆਦਾ ਭਾਰ ਵਾਲਾ ਜਾਂ ਮੋਟਾ ਮੰਨਿਆ ਜਾਂਦਾ ਹੈ। ਰਿਸਰਚ ਆਸਟ੍ਰੇਲੀਆ ਦੀ CEO ਨਾਡੀਆ ਲੇਵਿਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ OECD ਵਿੱਚ ਚੋਟੀ ਦੇ 5 ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਦੇ ਬਾਲਗਾਂ ਦੇ ਸਭ ਤੋਂ ਵੱਧ ਅਨੁਪਾਤ ਵੱਧ ਭਾਰ ਜਾਂ ਮੋਟੇ ਵਜੋਂ ਸ਼੍ਰੇਣੀਬੱਧ ਕੀਤੇ ਗਏ ਹਨ।
Almost 10% of the total burden of disease in Australia is due to overweight and obesity, and it is the leading risk factor, contributing to some pretty serious health outcomes. And from an OECD point of view, you're talking about international figures. Again, we're saying that treating diseases caused by obesity is going to cost an average, and this is an average, of just under 10% of countries' total healthcare spending. So there's the monetary side of things, but more importantly is the other health impacts, where you've got children who are living with overweight and obesity, and that trend is continuing and getting worse.
ਉਸ ਦੇ ਸਮੂਹ ਨੇ ਵਿਸ਼ਲੇਸ਼ਣ ਕੀਤਾ ਹੈ ਕਿ ਪਿਛਲੇ ਸਾਲ ਸ਼ੁਰੂ ਕੀਤੀ ਗਈ 10 ਸਾਲ ਦੀ ਰਾਸ਼ਟਰੀ ਮੋਟਾਪੇ ਦੀ ਰਣਨੀਤੀ ਵਿੱਚ ਸੂਚੀਬੱਧ ਆਸਟ੍ਰੇਲੀਆ ਦੇ 2030 ਦੇ ਟੀਚਿਆਂ ਨੂੰ ਪੂਰਾ ਕਰਨ ਲਈ ਖੋਜ ਅਤੇ ਫੰਡਿੰਗ ਵਿੱਚ ਕਿੱਥੇ ਅੰਤਰ ਹੋ ਸਕਦੇ ਹਨ। ਇੱਕ ਟੀਚਾ ਆਮ ਤੌਰ ਤੇ ਬਾਲਗਾਂ ਵਿੱਚ ਮੋਟਾਪੇ ਦੇ ਪ੍ਰਚਲਨ ਨੂੰ ਘਟਾਉਣ ਦਾ ਉਦੇਸ਼ ਰੱਖਦਾ ਹੈ ਅਤੇ ਦੂਜਾ ਟੀਚਾ ਬੱਚਿਆਂ ਵਿੱਚ 5% ਤੱਕ ਘੱਟ ਹੋਣ ਦੀ ਦਰ ਨੂੰ ਦੇਖਣਾ ਚਾਹੁੰਦਾ ਹੈ। ਉਹ ਕਹਿੰਦੀ ਹੈ ਕਿ ਉਹਨਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇਹ ਦੇਖਣ ਦੀ ਜ਼ਰੂਰਤ ਹੋਵੇਗੀ ਕਿ ਸਭ ਤੋਂ ਵੱਧ ਪ੍ਰਭਾਵ ਕਿੱਥੇ ਹੋ ਸਕਦਾ ਹੈ।
What's the clearer picture of the true social, economic, personal impacts of obesity? And that has to underpin future investment decisions, right? We know that obesity disproportionately impacts Aboriginal and Torres Strait Islanders, people living in regional and remote communities, the called community, older adults. So intervention and prevention strategies have to be developed in partnership with these diverse groups, with consumers, and be able to develop appropriate interventions, preventions, treatments.
Brené Smith, ਪੁਰਾਣੀ ਬਿਮਾਰੀ ਦੇ ਉੱਚ ਜੋਖਮ ਅਤੇ ਘੱਟ ਉਮਰ ਦੀ ਸੰਭਾਵਨਾ ਤੋਂ ਜਾਣੂ ਹੈ, ਜਿਸ ਦਾ ਉਹ ਇੱਕ ਸਵਦੇਸ਼ੀ ਆਸਟ੍ਰੇਲੀਅਨ ਵਜੋਂ ਸਾਹਮਣਾ ਕਰਦੀ ਹੈ। ਉਸ ਦੀ ਕਹਾਣੀ ਨੂੰ ਉਸ ਦੇ ਭਾਈਚਾਰੇ ਨਾਲ ਸਾਂਝਾ ਕਰਨਾ ਉਸ ਦੀ ਯਾਤਰਾ ਦਾ ਹਿੱਸਾ ਰਿਹਾ ਹੈ ਅਤੇ ਉਸ ਨੂੰ ਉਮੀਦ ਹੈ ਕਿ ਇਹ ਦੂਜਿਆਂ ਨੂੰ ਜਲਦੀ ਮਦਦ ਲੈਣ ਲਈ ਉਤਸ਼ਾਹਿਤ ਕਰੇਗੀ।
I have a lot of people back home who get really inspired by what I do and how I post my hard days, my good days, you know, some days where I feel like I don't want to get out of bed. And I didn't realize I was doing that. That was just more so for me being accountable for what I was doing. But to be able to inspire other people was what really made it worthwhile, because I just consider myself, you know, as a mum of three kids running a business, completely exhausted at some days. And then there's other times where I'm like, you know what, I actually smashed that and I need to be more proud of myself.
ਇਹ ਜਾਣਕਾਰੀ SBS ਨਿਊਜ਼ ਦੀ ਬੀਵਾ ਕੁਆਨ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, Spotify या जित्थों भी तुसी अपने पॉडकास्ट सुनते हो।